ਤੁਸੀਂ ਹੋ SBS ਪੰਜਾਬੀ ਦੇ ਨਾਲ।
ਤਾਰੀਖ ਸੀ 27 ਅਗਸਤ 2024। ਜਗ੍ਹਾ ਪਰਥ ਦਾ ਕੈਨਿੰਗਵੇਲ ਗੁਰਦੁਆਰਾ ਸਾਹਿਬ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਅਜਿਹੀ ਘਟਨਾ ਵਾਪਰਦੀ ਹੈ ਜਿਸ ਨੇ ਸਿਰਫ ਆਸਟ੍ਰੇਲੀਆ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਹੀ ਨਹੀਂ ਬਲਕਿ ਹੋਰਨਾਂ ਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੇ ਮਨਾਂ ਵਿੱਚ ਰੋਸ ਭਰ ਦਿੱਤਾ। ਇੱਕ 20 ਸਾਲਾ ਨੌਜਵਾਨ ਨੇ ਸਿੱਖਾਂ ਦੇ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਅਤੇ ਇਸ ਦੀ ਵੀਡੀਓ ਬਣਾ ਕੇ ਆਨਲਾਈਨ ਪਲੇਟਫਾਰਮ ਟਿਕਟੌਕ ਤੇ ਵੀ ਪੋਸਟ ਕਰ ਦਿੱਤੀ ਅਤੇ ਹੁਣ ਸਿੱਖ ਐਸੋਸੀਏਸ਼ਨ ਆਫ ਵੈਸਟਰਨ ਆਸਟ੍ਰੇਲੀਆ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਛੇਤੀ ਹੀ ਇਸ ਨੂੰ ਆਸਟ੍ਰੇਲੀਆ ਤੋਂ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਇਹ ਨਾਲ ਇਸੇ ਬਾਰੇ ਗੱਲਬਾਤ ਕਰਨ ਦੇ ਲਈ ਸਾਵਾ ਦੇ ਪ੍ਰੈਜ਼ੀਡੈਂਟ ਸਰਦਾਰ ਅਮਰਜੀਤ ਸਿੰਘ ਜੀ ਫੋਨ ਲਾਈਨ ਰਾਹੀਂ ਜੁੜ ਚੁੱਕੇ ਨੇ। ਅਮਰਜੀਤ ਜੀ, ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ।
ਸਤਿ ਸ੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਨਵਾਈਟ ਕਰਨ ਦਾ, ਸਾਨੂੰ ਸੱਦਣ ਦਾ, ਸਾਨੂੰ ਮੌਕਾ ਦਿੱਤਾ ਤੁਹਾਡੇ ਨਾਲ ਗੱਲਬਾਤ ਕਰਨ ਦਾ।
ਸੋ ਅਮਰਜੀਤ ਜੀ, ਸਭ ਤੋਂ ਪਹਿਲਾਂ ਸਵਾਲ ਇਹੀ ਹੈ ਕਿ ਹੁਣ ਤੱਕ ਦੀ ਪੂਰੀ ਜਾਣਕਾਰੀ ਕੀ ਹੈ?
ਇਹਦੀ ਜਾਣਕਾਰੀ ਹੈ ਤਾਂ ਜਿਹੜਾ ਲਾਸਟ ਹੁਣੇ ਇਹਨਾਂ ਦਾ ਨਤੀਜਾ ਨਿਕਲ ਗਿਆ ਕਿ ਉਹ ਜਿਹੜਾ ਬੰਦੇ ਨੇ ਸਾਡੇ ਗੁਟਕਾ ਸਾਹਿਬ ਦੀ ਬੇਇੱਜ਼ਤੀ ਕੀਤੀ ਸੀ ਉਹਦਾ ਐਂਡ ਦਾ ਇਸ ਤਰ੍ਹਾਂ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਉਹਨੂੰ ਉਹਨਾਂ ਦਾ ਜਿਹੜਾ ਵੀਜ਼ਾ ਹੈ ਉਹ ਰਿਵੋਕ ਕਰ ਦਿੱਤਾ ਹੈ ਅਤੇ ਉਹ ਡਿਟੈਂਸ਼ਨ 'ਤੇ ਹੈ ਅਤੇ ਉਹਨੂੰ ਡਿਪੋਰਟ ਕਰ ਰਹੇ ਹਨ। ਓਕੇ, ਪਹਿਲਾਂ ਤਾਂ ਜੇ ਤਾਂ ਤੁਸੀਂ ਚਾਹੁੰਦੇ ਮੈਂ ਤੁਹਾਨੂੰ ਸਟੋਰੀ ਸਾਰੀ ਥੋੜ੍ਹੀ ਥੋੜ੍ਹੀ ਦੱਸ ਸਕਦਾ। ਸਾਨੂੰ 27 ਅਗਸਤ ਨੂੰ ਤੇ ਸਾਨੂੰ ਟਿਕਟੌਕ ਤੋਂ ਇਹ ਪਤਾ ਲੱਗਿਆ ਕਿ ਸਾਡੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ ਤੇ 30 ਅਗਸਤ ਨੂੰ ਅਸੀਂ ਪੁਲਿਸ ਸਟੇਸ਼ਨ ਜਾ ਕੇ ਉਹਦੀ ਰਿਪੋਰਟ ਕਰ ਦਿੱਤੀ ਤੇ ਉਹ ਤੋਂ ਬਾਅਦ ਕੀ ਆ ਉਹਨਾਂ ਦੀ ਜਿਹੜੀ ਪੁਲਿਸ ਵਾਲਿਆਂ ਨੇ ਪੁਲਿਸ ਭੇਜੀ ਸਾਡੇ ਗੁਰਦੁਆਰਾ ਸਾਹਿਬ, ਸਾਡੇ ਸਾਰੇ ਕੈਮਰੇ ਚੈੱਕ ਕਰ ਕੀਤੇ, ਉਹਨਾਂ ਦੇ ਫੁਟੇਜ ਲਈ ਤੇ ਉਹਨੇ ਜਿਹੜਾ ਬੰਦਾ ਸੀਗਾ ਉਹਨੂੰ ਆਈਡੈਂਟੀਫਾਈ ਕਰ ਲਿਆ। ਆਈਡੈਂਟੀਫਾਈ ਕਰਨ ਤੋਂ ਬਾਅਦ ਉਹਨਾਂ ਨੇ ਉਹਨੂੰ ਲੈ ਕੇ ਜੇਲ੍ਹ ਦੇ ਵਿੱਚ ਲੈ ਗਿਆ, ਉਹਨੂੰ ਰੱਖਿਆ ਅੰਡਰ ਡਿਟੈਂਸ਼ਨ ਫੋਰ ਮੈਨੀ ਮੈਨੀ ਡੇਜ਼। ਉਹ ਤੋਂ ਬਾਅਦ 21 ਅਕਤੂਬਰ ਨੂੰ ਹੀ ਵਾਜ ਕਨਵਿਕਟਡ ਤੇ ਉਹ ਤੋਂ ਬਾਅਦ ਉਹਨੂੰ ਜੇਲ੍ਹ 'ਚ ਰੱਖਿਆ, ਫਿਰ ਉਹਦੀ ਜਿਹੜੀ ਹੀਅਰਿੰਗ ਹੋਈ ਜਦੋਂ ਉਸ ਵੇਲੇ ਉਹਨੂੰ ਕਨਵਿਕਟ ਕੀਤਾ ਗਿਆ ਸੀ, ਉਹਨੂੰ 6 ਮਹੀਨੇ ਲਈ ਕਮਿਊਨਿਟੀ ਬਾਹਰ ਕੀਤਾ ਤੇ ਬਾਕੀ $10,000 ਦੀ ਜਿਹੜੀ ਆ ਬੇਲ ਦਿੱਤੇ ਛੱਡ ਦਿੱਤਾ ਸੀ। ਅੱਜ ਉਹ ਤੋਂ ਪਹਿਲਾਂ ਕਈ ਚੀਜ਼ਾਂ ਇਹ ਹੋਈਆਂ ਕਿ ਸਾਨੂੰ ਪਤਾ ਲੱਗਿਆ ਕਿ ਜਿਹੜਾ ਇਹ ਗੁਟਕਾ ਸਾਹਿਬ ਸੀ ਉਹਨੇ ਐਮਾਜ਼ੋਨ ਤੋਂ ਖਰੀਦਿਆ ਸੀ ਤੇ ਉਹਨੇ ਉਹਨੂੰ ਜਦੋਂ ਇਹਦੀ ਇੰਟਰਵਿਊ ਲਈ ਆ ਪੁਲਿਸ ਵਾਲਿਆਂ ਨੇ, ਉਹ ਕਹਿੰਦੇ ਵੀ ਸਾਡਾ ਜਿਹੜਾ ਕੁਰਾਨ ਆ ਕਿਸੇ ਨੇ ਉਹਦੀ ਬੇਇੱਜ਼ਤੀ ਕੀਤੀ ਸੀ, ਉਹਦਾ ਬਦਲਾ ਕਰਕੇ ਉਹ ਲੈ ਰਿਹਾ ਹੈ। ਬਟ ਉਹਤੋਂ ਬਾਅਦ ਕੀ ਹੋਇਆ, ਅਸੀਂ ਮੈਂ ਤੇ ਮੇਰੀ ਕਮੇਟੀ ਅਸੀਂ ਇਕੱਠੇ ਹੋ ਕੇ, ਮੇਰੇ ਸੈਕਟਰੀ ਸਾਹਿਬ ਮਨਵੀਰ ਸਿੰਘ ਜੀ, ਅਸੀਂ ਅਟੋਰਨੀ ਜਨਰਲ ਦੇ ਆਫਿਸ ਪਹੁੰਚੇ ਤੇ ਮਨਿਸਟਰ ਦੇ ਕੋਲ ਪਹੁੰਚੇ। ਸਾਡੇ ਕੋਲ ਇੱਥੇ ਦੇ ਜਿਹੜੇ ਟਿੰਗਲੀ ਨੀਅਰ ਦ ਕੈਨਿਕ ਵੇਲ ਦੇ ਕੋਲ ਇੱਕ ਮਨਿਸਟਰ ਹੈ ਸੈਮ ਲਿਮ MP ਤੇ ਨਾਲ ਹੈ ਸਾਡੇ ਟੋਡੀ ਬਰਕ ਮਨਿਸਟਰ ਫੋਰ ਇਮੀਗ੍ਰੇਸ਼ਨ ਐਂਡ ਮਲਟੀਕਲਚਰ ਅਫੇਅਰ। ਅਸੀਂ ਸਾਰੇ ਕੀਤੇ ਅਟੋਰਨੀ ਜਨਰਲ ਦੇ ਨਾਲ ਜਿਹੜੀ ਅਸੀਂ ਜਾ ਕੇ ਮੀਟਿੰਗ ਕੀਤੀ ਤੇ ਅਸੀਂ ਉਹਨਾਂ ਨੂੰ ਦੱਸਿਆ ਕਿ ਜਿਹੜੀ ਵੀ ਇਹ ਸਜ਼ਾ ਦਿੱਤੀ ਆ ਇਹ ਬਹੁਤ ਹੀ ਘੱਟ ਹੈ, ਇਹਦੇ ਨਾਲ ਅਸੀਂ ਇਹਦੇ ਵਿੱਚ ਬਹੁਤ ਖੁਸ਼ ਨਹੀਂ ਹਾਂ। ਕਿਉਂਕਿ ਸਾਨੂੰ ਇਹ ਕਿਹਾ ਕਿ ਸਾਡੇ ਕੋਲ ਇੱਦਾਂ ਦੀ ਕੋਈ ਚੀਜ਼ ਹੈ ਨਹੀਂ ਕਿ ਅਸੀਂ ਸਜ਼ਾ ਨੂੰ ਵਧਾ ਸਕੀਏ, ਪਰ ਲੀਵ ਇਟ ਟੂ ਅਸ, ਅਸੀਂ ਕਰਾਂਗੇ ਜੋ ਵੀ ਵੱਧ ਤੋਂ ਵੱਧ ਇਹਨਾਂ ਨੂੰ ਅਸੀਂ ਸਜ਼ਾ ਦੇ ਸਕੀਏ। ਤੇ ਉਹ ਤੋਂ ਬਾਅਦ ਫਿਰ ਉਹ ਜਿਹੜੇ ਰਿਜ਼ਲਟ ਜਿਹੜੇ ਆਏ ਹਨ, ਜਿਹੜੇ 6 ਦਸੰਬਰ ਨੂੰ ਉਹਨਾਂ ਨੂੰ ਜਿਹੜੀ ਆ ਉਹਨਾਂ ਦਾ ਵੀਜ਼ਾ ਰਿਵੋਕ ਕੀਤਾ ਗਿਆ ਤੇ ਡਿਟੈਂਸ਼ਨ ਸੈਂਟਰ ਦੇ ਵਿੱਚ ਹਨ ਤੇ ਹੀ ਵਿਲ ਬੀ ਡਿਪੋਰਟਡ। ਹਜੇ ਸਾਨੂੰ ਪਤਾ ਨਹੀਂ ਕਿਹੜੀ ਤਰੀਕ ਨੂੰ ਰਿਪੋਰਟ ਕਰਨਾ, ਜੇ ਕੋਈ ਨਿਊਜ਼ ਆਈ।
ਸੋ ਜਿਵੇਂ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਕਿ ਉਦੋਂ ਤੁਸੀਂ ਖੁਸ਼ ਨਹੀਂ ਸੀ ਨਾ ਜੋ ਇਹਨਾਂ ਨੇ ਸਿਰਫ ਫਾਈਨ ਲਗਾਇਆ ਸੀ, ਸੋ ਕੀ ਹੁਣ ਤੁਸੀਂ ਇਸ ਆਊਟਕਮ ਤੋਂ ਸੈਟੀਸਫਾਈਡ ਹੋ?
ਹਜੇ ਵੀ ਅਸੀਂ ਖੁਸ਼ ਨਹੀਂ ਕਿਸੇ ਨੂੰ ਡਿਪੋਰਟ ਕਰਨਾ, ਉਹਦੇ ਵਿੱਚੋਂ ਜਿਹੜੇ ਉਹ ਐਲੀਮੈਂਟ ਨਹੀਂ ਜਾਂਦੇ ਕਿ ਜਿਹੜੇ ਉਹਨੇ ਸਾਡੇ ਨਾਲ ਕੀਤਾ ਸੀ, ਇਹ ਕਿਸੇ ਵੀ ਧਰਮ ਦੇ ਨਾਲ ਹੋ ਸਕਦਾ ਯੂਨੋ। ਤੇ ਉਹ ਬੰਦੇ ਨੂੰ ਇੱਥੇ ਸਜ਼ਾ ਪੂਰੀ ਮਿਲਣੀ ਚਾਹੀਦੀ ਸੀ, ਅਜਿਹਾ ਨੂੰ ਕਿੰਨੀ ਹੋਣੀ ਚਾਹੀਦੀ ਸੀ, ਇਹ ਸ਼ੁੱਡ ਵੀ ਉਹਨੂੰ ਜਾਣੀ ਚੰਗੀ ਸਜ਼ਾ ਮਿਲਣੀ ਚਾਹੀਦੀ ਤਾਂ ਕਿ ਅੱਗੇ ਤੋਂ ਕੋਈ ਇੱਦਾਂ ਦਾ ਸਟੈਪ ਨਾ ਲੈ ਸਕੇ। ਡਿਪੋਰਟ ਕਰਨਾ ਬਹੁਤ ਅੱਛੀ ਗੱਲ ਹੈ, ਵੀ ਆਰ ਹੈਪੀ ਵਿਦ, ਅਸੀਂ ਕਾਫੀ ਖੁਸ਼ ਹਾਂ ਕਿ ਉਹਨੂੰ ਕੱਢ ਰਿਹਾ, ਉਹਦਾ ਵੀਜ਼ਾ ਰਿਵੋਕ ਹੋ ਗਿਆ, ਪਰ ਫਿਰ ਵੀ ਸਾਡੀ ਕਮਿਊਨਿਟੀ ਥੋੜ੍ਹਾ ਅੰਦਰੋਂ ਖੁਸ਼ ਨਹੀਂ ਹੈ, ਵੀ ਅਲਾਂ ਹੀ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਕਿ ਉੱਥੇ ਜਾ ਕੇ ਤਾਂ ਉਹਨੇ ਪਤਾ ਨਹੀਂ ਕੀ ਕਰਨਾ, ਡਿਪੋਰਟ ਕਰਕੇ ਫਰੀ ਹੋ ਜਾਵੇ ਜਾਂ ਜੋ ਵੀ ਹੈ, ਇਸ ਇਲਾਕੇ ਉਹਨੂੰ ਪੂਰੀ ਫਿਰ ਆਜ਼ਾਦੀ ਮਿਲ ਜਾਏਗੀ। ਅਤੇ ਚੱਲ ਇਹਦੀ ਜਿਹੜੀ ਹਾਰਡ ਸਜ਼ਾ ਹੋਣੀ ਬਹੁਤ ਜ਼ਰੂਰੀ ਆ। ਅਸੀਂ ਜਦੋਂ ਮਿਨਿਸਟਰ ਕੋਲ ਗਏ ਸੀ, ਅਸੀਂ ਕਿਹਾ ਵੀ ਸਜ਼ਾ ਬਹੁਤ ਘੱਟ ਆ, ਉਹ ਕਹਿੰਦੇ ਵੀ ਹੈਵ ਟੂ ਪੁੱਟ ਅ ਬਿੱਲ ਇਨ ਦਾ ਪਾਰਲੀਮੈਂਟ ਇਹਨਾਂ ਚੀਜ਼ਾਂ ਨੂੰ ਵਧਾਉਣ ਦੇ ਲਈ। ਇਸ ਕਰਕੇ ਉਹ ਕਹਿੰਦੇ ਵੀ ਦੇਖਣ ਨੂੰ ਵਾਧਾ ਵਾ ਦੇਖਣ ਨੂੰ।
ਸੋ ਜਿਵੇਂ ਤੁਸੀਂ ਦੱਸਿਆ ਹੈ ਕਿ ਆਪਣੇ ਦੇਸ਼ ਵਾਪਸ ਚਲਾ ਜਾਏਗਾ, ਸੋ ਹਰ ਦੇਸ਼ ਦੇ ਵਿੱਚ ਸਿੱਖ ਭਾਈਚਾਰਾ ਵਸਦਾ ਹੈ, ਅਤੇ ਜਦੋਂ ਇਹ ਵਿਅਕਤੀ ਆਪਣੇ ਦੇਸ਼ ਚਲਾ ਜਾਵੇਗਾ ਤਾਂ ਹੋ ਸਕਦਾ ਹੈ ਕਿ ਸਾਡੇ ਭਾਈਚਾਰੇ ਵਿਰੁੱਧ ਇਹ ਉੱਥੇ ਵੀ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰੇ। ਸੋ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਇਨਸਾਨ ਦੀ ਸੋਚ ਕਿਵੇਂ ਬਦਲੀ ਜਾ ਸਕਦੀ ਹੈ ਤਾਂ ਜੋ ਅੱਗੇ ਚੱਲ ਕੇ ਇਹ ਹਰ ਧਰਮ ਦਾ ਸਤਿਕਾਰ ਕਰੇ?
ਮੇਰੇ ਹਿਸਾਬ ਨਾਲ ਇਹ ਜਿਹੜੇ ਮੁੰਡੇ ਆ, ਪਹਿਲੀ ਗੱਲ ਤਾਂ ਹੈਗਾ ਇਹ ਯੰਗ ਬਲੱਡ ਹੈਗਾ, ਇਹਨਾਂ ਨੂੰ ਇੰਨੀ ਸਮਝ ਆ ਰਹੀ, ਦੇ ਨੀਡ ਟੂ ਐਜੂਕੇਟਡ ਕਰਨਾ ਬਹੁਤ ਜ਼ਰੂਰੀ ਹੈ, ਇਹਨਾਂ ਨੂੰ ਸਿਖਾਉਣਾ ਜ਼ਰੂਰੀ ਆ ਕਿ ਹਰੇਕ ਧਰਮ ਦੀ ਵੈਲਿਊ ਕੀ ਆ, ਇਹ ਚੀਜ਼ਾਂ ਇਹਨਾਂ ਨੂੰ ਸਿਖਾਲੀਆਂ ਚਾਹੀਦੀਆਂ ਹਨ ਕਿ ਇਹ ਜਿਹੜੀਆਂ ਚੀਜ਼ਾਂ ਤੁਸੀਂ ਕਰ ਰਹੇ ਹਾਂ ਇਹ ਕਮਿਊਨਿਟੀ ਲਈ, ਸਾਰੇ ਸੰਸਾਰ ਦੇ ਲਈ ਅੱਛੀਆਂ ਚੀਜ਼ ਨੇ, ਨੋਟ ਓਨਲੀ ਸਿੱਖ ਧਰਮ, ਬਾਕੀ ਜਿਹੜੇ ਧਰਮ ਹੈ ਹਰੇਕ ਦੀ ਇੱਜ਼ਤ ਕਰਨੀ ਚਾਹੀਦੀ ਆ। ਮੇਰੇ ਹਿਸਾਬ ਨਾਲ ਇਹਨਾਂ ਨੂੰ ਪੂਰੀ ਐਜੂਕੇਸ਼ਨ ਐਜੂਕੇਟ ਕਰਨਾ ਚਾਹੀਦਾ, ਜਿਹੜੇ ਇੱਦਾਂ ਦੇ ਬੰਦੇ ਆ ਉਹਨਾਂ ਨੂੰ ਸਮਝਾਉਣਾ ਚਾਹੀਦਾ। ਤੁਸੀਂ ਬਿਲਕੁਲ ਸਹੀ ਗੱਲ ਕਿਹਾ, ਜੇ ਕਿਤੇ ਵੀ ਜਿੱਦਾਂ ਇਹਦਾ ਪਤਾ ਲੱਗੇ ਪਾਕਿਸਤਾਨ, ਤੁਸੀਂ ਉੱਥੇ ਵੀ ਸਾਡੇ ਗੁਰਦੁਆਰਾ ਸਾਹਿਬ ਹੈਗੇ, ਕਿਤੇ ਵੀ ਜਾ ਕੇ ਕਰ ਸਕਦਾ ਕੋਈ ਬਦਲਾਅ ਲੈਣ ਲਈ।
ਕੀ ਲੱਗਦਾ ਤੁਹਾਨੂੰ ਕਿ ਇਦਾਂ ਦੀਆਂ ਘਟਨਾਵਾਂ ਜੋ ਹੁੰਦੀਆਂ ਨੇ ਭਾਰਤ ਦੇ ਵਿੱਚ ਵੀ ਆਪਾਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਹੋਈਆਂ ਨੇ, ਸੋ ਮਕਸਦ ਕੀ ਹੁੰਦਾ ਇਹਨਾਂ ਘਟਨਾਵਾਂ ਪਿੱਛੇ? ਜਾਂ ਤਾਂ ਜਿਵੇਂ ਇਸ ਵਿਅਕਤੀ ਨੇ ਤਾਂ ਸੋਸ਼ਲ ਮੀਡੀਆ ਤੇ ਟਿਕਟੋਕ ਤੇ ਵੀ ਪਾਈ ਵੀਡੀਓ, ਕਾਫੀ ਜ਼ਿਆਦਾ ਵਿਊਜ਼ ਮਿਲੇ, ਕਿ ਉਹ ਸੋਸ਼ਲ ਮੀਡੀਆ ਤੇ ਟ੍ਰੈਂਡ ਦੇ ਵਿੱਚ ਆਉਣ ਲਈ ਵੀ ਹੋ ਸਕਦਾ ਜਾਂ ਫਿਰ ਮਕਸਦ ਕੁਝ ਹੋਰ ਵੀ ਹੁੰਦੇ ਨੇ?
ਮੈਨੂੰ ਤਾਂ ਇਹ ਲੱਗਾ ਜਿੱਦਾਂ ਇਹ ਮੁੰਡੇ ਦੀ ਇੰਟਰਵਿਊ ਕੀਤੀ ਸੀ ਉਹਨਾਂ ਨੇ ਪੁਲਿਸ ਵਾਲਿਆਂ ਨੇ, ਇਹਨੇ ਇਹੀ ਕਿਹਾ ਕਿ ਇਹਨੇ ਬਦਲਾ ਲਿਆ ਕਿ ਇਹਨਾਂ ਦਾ ਜਿਹੜਾ ਕੁਰਾਨ ਜੋ ਸੁਣਿਆ ਕਿ ਕੈਨੇਡਾ ਦੇ ਵਿੱਚ ਕੋਈ ਬੇਅਦਬੀ ਕੀਤੀ ਸੀ ਉਹਦੇ ਬਦਲੇ ਦੀ ਭਾਵਨਾ ਕੀਤੀ। ਬਾਕੀ ਮੈਂ ਤਾਂ ਸੋਚਦਾ ਕਿ ਜਿਹੜੇ ਯੰਗ ਬੱਚੇ ਆ ਜਿਹੜਾ 18-19-20 ਸਾਲ ਦੇ, ਇਹ ਇਸ ਇੱਦਾਂ ਦੇ ਕੰਮ ਕਰਨ ਦੇ ਸੋਚਦੇ ਨਹੀਂ, ਇਹਨਾਂ ਨੂੰ ਬਾਅਦ ਵਿੱਚ ਅਕਲ ਆਉਂਦੀ ਆ ਵੀ ਅਸੀਂ ਕਿਉਂ ਕੀਤਾ ਇਹ। ਦਿਸ ਇਜ਼ ਵਟ ਮੈਂ ਤਾਂ ਇਹ ਫੀਲ ਕਰਦਾ ਕਿ ਬੰਦੇ ਜਿਹੜੇ ਹੈਗੇ ਆ they need to be taught, they need to learn, ਉਹਨਾਂ ਨੂੰ ਸਿੱਖਣਾ ਚਾਹੀਦਾ ਹੈ ਕਿ how to respect every human being, ਕੱਲਾ ਸਾਡਾ ਧਰਮ ਨਹੀਂ, ਸਾਡੀ ਬਾਣੀ 'ਚ ਵੀ ਆਉਂਦਾ ਹਰੇਕ ਧਰਮ ਇਹੀ ਕਹਿੰਦਾ, ਜਿਹੜਾ ਮਰਜ਼ੀ ਧਰਮ ਲੈ ਲਓ ਇਹ ਕਹਿੰਦੇ ਸੱਚ ਬੋਲੋ, ਇਮਾਨਦਾਰੀ ਨਾਲ ਰਹੋ, ਕਿਰਤ ਕਰੋ। ਹੁਣ ਜਿੱਦਾਂ ਸਾਡਾ ਧਰਮ ਹੈ ਗੁਰੂ ਨਾਨਕ ਦੇਵ ਜੀ, ਕਿੰਨੀ ਸੋਹਣੀ ਸਿੱਖਿਆ ਹੈ, ਉਹ ਕਹਿੰਦੇ ਕਿ ਮਾਨਸ ਕੀ ਜਾਤ ਇੱਕ ਹੀ ਪਹਿਚਾਣ ਲਿਓ ਨਾ, ਕਹਿੰਦਾ ਜਿਹੜਾ ਅੰਡਰ ਯੂਅਰ ਸਕਿਨ, ਤੁਹਾਡੀ ਬਨੀਥ ਯੂਅਰ ਸਕਿਨ ਐਵਰੀਥਿੰਗ ਇਜ਼ ਵਨ ਥਿੰਗ ਇਜ਼ ਵੈਰੀ ਕਾਮਨ ਵਿਚ ਇਜ਼ ਬਲੱਡ ਰੈੱਡ, ਕਿਸੇ ਦਾ ਚਿੱਟਾ ਲੁੱਕ ਨਹੀਂ ਹੋਇਆ। ਸੋ ਸਾਰੀ ਇਨਸਾਨੀਅਤ ਦੀ ਇਹਨਾਂ ਨੂੰ ਟੋਟ ਕਰਨਾ ਚਾਹੀਦਾ ਕਿ ਟੀਚ ਕਰਨਾ ਚਾਹੀਦਾ ਕਿ ਇਹਨਾਂ ਇਨਸਾਨੀਅਤ ਦੀ ਕਦਰ ਕਰਨੀ ਚਾਹੀਦੀ ਹੈ, ਇਨਸਾਨੀਅਤ ਸਾਡਾ ਧਰਮ ਹੈ, ਧਰਮ ਦੇ ਨਾਲ ਸਾਨੂੰ ਪੂਰੀ ਇੱਜ਼ਤ ਦੇਣੀ ਚਾਹੀਦੀ, ਰਿਸਪੈਕਟ ਕਰਨੀ ਚਾਹੀਦੀ ਹੈ।
ਸੋ ਇੱਕ ਆਖਰੀ ਸਵਾਲ, ਪਰਥ ਵਿੱਚ ਕਿਉਂਕਿ ਘਟਨਾ ਵਾਪਰੀ ਹੈ, ਸੋ ਪਰਥ ਵਿੱਚ ਖਾਸ ਕਰਕੇ ਅਗਰ ਪੂਰੇ ਆਸਟ੍ਰੇਲੀਆ ਦੀ ਗੱਲਬਾਤ ਕਰੀਏ ਤਾਂ ਸਿੱਖ ਧਰਮ ਬਾਰੇ ਲੋਕਾਂ ਨੂੰ, ਬਹੁ ਸੱਭਿਆਚਾਰਕ ਭਾਈਚਾਰੇ ਨੂੰ ਜਾਗਰੂਕ ਕਰਨ ਲਈ ਕੀ ਕੀ ਕਦਮ ਚੁੱਕੇ ਜਾ ਰਹੇ ਨੇ ਜਾਂ ਫਿਰ ਹੋਰ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਨੇ ਤਾਂ ਜੋ ਨਸਲੀ ਭੇਦਭਾਵ ਹੈ ਜਾਂ ਇੱਦਾਂ ਦੀਆਂ ਘਟਨਾਵਾਂ ਨੇ ਇਹ ਰੋਕ ਸਕਣ?
ਬੇਸਿਕਲੀ ਕਿ ਸਾਡੇ ਇੱਥੇ ਦੋ ਗੁਰਦੁਆਰਾ ਸਾਹਿਬ ਨੇ, ਹਾਂਜੀ, ਤੇ ਉੱਥੇ ਅਸੀਂ ਹਮੇਸ਼ਾ ਇਹੀ ਪ੍ਰੀਚ ਕਰਦੇ ਹਾਂ ਕਿ ਰਿਸਪੈਕਟ ਐਵਰੀ ਰਿਲੀਜਨ, ਬਾਕੀ ਜਿਹੜੇ ਇਹਦੇ ਐਲੀਮੈਂਟਸ ਹੈ ਜਿੱਦਾਂ ਸੇਵਾ ਕਰਨੀ ਆ, ਕਿਸੇ ਨੂੰ ਦੁੱਖ ਨਹੀਂ ਦੇਣਾ, ਸੱਚ ਬੋਲਣਾ, ਇਹ ਚੀਜ਼ ਅਸੀਂ ਪ੍ਰੀਚ ਕਰਦੇ ਹਾਂ। ਬਟ ਅਸੀਂ ਕੀ ਕਰਦੇ, ਜਦੋਂ ਵੀ ਸਾਡੇ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਆਉਂਦਾ ਹੈ ਜਾਂ ਸਾਡੇ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਆਉਂਦਾ ਹੈ, ਜਿੰਨੇ ਵੀ ਸਾਡੀ ਕਮਿਊਨਿਟੀ ਹੈ ਉਹ ਤਾਂ ਆਉਣਾ ਹੀ ਆਉਣਾ ਹੈ, ਜਿੰਨੇ ਵੀ ਗੋਰੇ ਆ ਅਸੀਂ ਸਾਰਿਆਂ ਨੂੰ ਉੱਥੇ ਬੁਲਾ ਕੇ ਉਹਨਾਂ ਨੂੰ ਸਮਝਾਉਂਦੇ ਹਾਂ, ਦੱਸਦੇ ਹਾਂ ਐਂਡ ਵੀ ਆਹ ਸਾਡਾ ਧਰਮ ਹੈ, ਹਾਊ ਮੱਚ ਰਿਸਪੈਕਟ ਵੀ ਗਿਵ, ਸੋ ਦਿਸ ਇਜ਼ ਦ ਵੇ ਵੀ ਡੂ, ਵੀ ਹੈਂਡਲ ਇਟ।
ਸੋ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਸਿੰਘ ਜੀ ਸਾਨੂੰ ਸਮਾਂ ਦੇਣ ਲਈ ਅਤੇ ਇਸ ਸਾਰੀ ਜਾਣਕਾਰੀ ਲਈ, ਬਹੁਤ ਬਹੁਤ ਧੰਨਵਾਦ। ਮੈਲਬਨ ਦੇ ਫੈਡਰੇਸ਼ਨ ਸਕੁਏਅਰ ਵਿਖੇ ਕੱਢੇ ਗਏ ਰੋਸ ਮਾਰਚ ਦੇ ਪ੍ਰਬੰਧਕ ਹਰਕੀਰਤ ਸਿੰਘ ਦਾ ਵੀ ਇਹੀ ਮੰਨਣਾ ਹੈ ਕਿ ਵਿਕਟੋਰੀਆ ਦੇ ਵਿੱਚ ਆ ਰਹੇ ਨਵੇਂ ਐਂਟੀ ਵਿਲੀਫਿਕੇਸ਼ਨ ਕਾਨੂੰਨ ਅੰਦਰ ਵੀ ਧਰਮ ਦੇ ਆਧਾਰ ਤੇ ਕੀਤੇ ਗਏ ਨਸਲੀ ਹਮਲੇ ਜਾਂ ਭੇਦਭਾਵਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਉਹ ਜਿਹੜਾ ਰਿਲੀਜੀਅਸ ਟੈਕਸਟ ਵਾਲਾ ਐਲੀਮੈਂਟ ਆ ਉਹਦੇ ਵਿੱਚ ਨਹੀਂ ਹੈਗਾ ਕਿ ਗੁਰਬਾਣੀ ਨੂੰ ਲੈ ਕੇ ਜਿਹੜੇ ਸਟਰੋਂਗ ਐਕਸ਼ਨ ਦੀ ਸਾਡੀ ਡਿਮਾਂਡ ਆ, ਕਿਉਂਕਿ ਇੱਕ ਜਿਹੜਾ ਪਰਥ ਦੇ ਵਿੱਚ ਇੰਸੀਡੈਂਟ ਹੋਇਆ, ਚਲੋ ਆਸਟ੍ਰੇਲੀਆ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਉਹ ਪਹਿਲਾ ਇੱਕ ਇੰਸੀਡੈਂਟ ਸੀ ਜਿਹੜਾ ਕਿ ਬਹੁਤ ਜ਼ਿਆਦਾ ਮੰਦਭਾਗਾ ਸੀ ਤੇ ਦੁਖਦਾਇਕ ਸੀ, ਤੇ ਅਸੀਂ ਨਹੀਂ ਚਾਹੁੰਦੇ ਵੀ ਕਦੀ ਵੀ ਉਦਾਂ ਦਾ ਇੰਸੀਡੈਂਟ ਹੋਵੇ। ਉਸ ਚੀਜ਼ ਨੂੰ ਰੋਕਣ ਦੇ ਲਈ, ਇੱਕ ਡਿਟਰੈਂਟ ਦੇ ਤੌਰ ਤੇ ਵਰਤਣ ਦੇ ਲਈ ਜਿਹੜੇ ਆ ਚੇਂਜਸ ਉਹ ਹੋਣੇ ਚਾਹੀਦੇ ਆ, ਤੇ ਸਾਡੀ ਪਹਿਲੀ ਜਿਹੜੀ ਡਿਮਾਂਡ ਆ ਜਦੋਂ ਅਟਾਰਨੀ ਜਨਰਲ ਦੇ ਨਾਲ ਮੀਟਿੰਗ ਹੋਈ ਉੱਥੇ ਵੀ ਅਸੀਂ ਇਹੀ ਗੱਲ ਰੱਖੀ ਸੀ ਕਿ ਸਟਰੋਂਗ ਕੋਈ ਐਕਸ਼ਨ ਦੀ ਜਿਹੜੀ ਡਿਮਾਂਡ ਹੋਵੇ। ਤੇ ਦੂਸਰਾ ਜਿਹੜਾ ਆਨਲਾਈਨ ਹੇਟ ਆ, ਕਿਉਂਕਿ ਜਿਹੜੀ ਮਾਈਨੋਰਿਟੀ ਕਮਿਊਨਿਟੀਜ਼ ਆ ਉਹਨਾਂ ਨੂੰ ਆਨਲਾਈਨ ਹੇਟ ਤੋਂ ਬਹੁਤ ਜ਼ਿਆਦਾ ਜਿਹੜਾ ਟਾਰਗੇਟਿੰਗ ਕੀਤੀ ਜਾਂਦੀ ਹੈ, ਤੇ ਖਾਸ ਕਰ ਜਿਹੜਾ ਸਿੱਖ ਭਾਈਚਾਰਾ ਹੈ ਉਹਦੇ ਉੱਤੇ ਕਾਫੀ ਜਿਹੜੇ ਅਟੈਕਸ ਹੁੰਦੇ ਆ ਜੋ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਦੇਖਿਆ, ਖਾਸ ਕਰਕੇ ਦਸਤਾਰ ਦੇ ਉੱਤੇ, ਤੇ ਇਹ ਜਿਹੜੇ ਕਿਉਂਕਿ ਡਿਫਰੈਂਟ ਹੋਣ ਕਰਕੇ, ਡਿਫਰੈਂਟ ਚਿਹਰਾ ਮੋਹਰਾ ਹੋਣ ਕਰਕੇ ਤੁਸੀਂ ਅਟੈਕ ਦੇ ਜਿਹੜੇ ਆ ਜ਼ਿਆਦਾ ਵਲਨਰੇਬਲ ਹੋ ਜਾਂਦੇ ਆ, ਤੇ ਉਹਦੇ ਕਰਕੇ ਇਹ ਸਾਡੇ ਭਾਈਚਾਰੇ ਲਈ ਬੜਾ ਸਟਰੋਂਗਲੀ ਕਹਿ ਲਓ ਵੀ ਇੱਕ ਜਿਹੜੇ ਸਟੈਪਸ ਆ ਇਸ ਲੈਜਿਸਲੇਸ਼ਨ ਦੇ ਵਿੱਚ ਹੋਣੇ ਚਾਹੀਦੇ ਆ, ਤਾਂ ਕਿ ਖਾਸ ਕਰ ਜਿਹੜੀ ਆਨਲਾਈਨ ਹੇਟ ਆ ਜਾਂ ਆਨਲਾਈਨ ਜਿਹੜੇ ਆਈਡੈਂਟੀਫਾਈਡ ਕਈ ਐਸੇ ਗਰੁੱਪ ਹੈਗੇ ਆ ਜਿਹੜੇ ਜਾਣ ਬੁੱਝ ਕੇ ਕਰਦੇ ਆ ਤੇ ਉਹਨਾਂ ਤੇ ਕਦੀ ਵੀ ਕੋਈ ਐਕਸ਼ਨ ਲੈ ਨਹੀਂ ਸੀ ਪਾ ਰਿਹਾ, ਵੀ ਉਹਨੂੰ ਰੋਕਣ ਦੇ ਲਈ ਜਿਹੜੀ ਇਸ ਲੈਜਿਸਲੇਸ਼ਨ ਦੇ ਵਿੱਚ ਸਟਰੋਂਗਲੀ ਜਿਹੜੀ ਪੁਲਿਸ ਆ ਉਹ ਆਪਣੀ ਭੂਮਿਕਾ ਨਿਭਾਵੇ, ਤੇ ਪਲੱਸ ਜਿਹੜੀਆਂ ਵੀ ਕੋਈ ਈਵਨ ਮੀਡੀਆ ਅਥਾਰਟੀਜ਼ ਆ ਜਿਹੜੀਆਂ ਸੋਸ਼ਲ ਮੀਡੀਆ ਨੂੰ ਰੈਗੂਲੇਟ ਕਰਦੀਆਂ ਉਹ ਹੁਣ ਵਿਕਟੋਰੀਆ ਦੇ ਵਿੱਚ ਇਸ ਲੈਜਿਸਲੇਸ਼ਨ ਰਾਹੀਂ ਕੁਛ ਨਾ ਕੁਛ ਕਰ ਸਕਣਗੇ।